ਬਣਾਉਂਦੇ ਨੇ ਉਹਨਾਂ ਨੂੰ ਸੰਤ ਕਹਿੰਦੇ ਹਾਂ ਅਸੀਂ। ਜਿਹੜੇ ਗੁਰਮਤ ਦੇ ਧਾਰਨੀ ਹੋਣ ਉਹ ਸੰਤ ਨੇ। ਸੰਤਾਂ ਦੀ ਆਪਣੀ ਮਤ ਨਹੀਂ ਹੁੰਦੀ, ਹੈ ਪਰਮੇਸ਼ਰ ਦੀ ਮਤ। ਇਹ ਸੰਤ ਉਹ ਅਸਲੀ ਸੰਤ ਨੇ ਜਿਹੜੇ ਇਸ ਮਤ ਨੂੰ ਅਪਣਾ ਲੈਣ। ਜਿਹੜੇ ਇਸ ਮਤ ਨੂੰ ਨਹੀਂ ਅਪਣਾਉਂਦੇ ਉਹ ਸੰਤ ਕਹਾਉਂਦੇ ਨੇ, ਬਨਾਰਸ ਕੇ ਠੱਗਦੇ ਨੇ। ਆਹ ਫਰਕ ਹੈ ਸੰਤ ਔਰ ਬਨਾਰਸ ਕੇ ਠੱਗ ਦਾ ਕੀ ਫਰਕ ਹੈ? ਇਹ ਹਰ ਕੇ ਸੰਤ ਨੇ, ਐਂ ਕਹੋ, ਇਹ ਹਰ ਕੇ ਸੰਤ ਨੇ ਜਿਹੜੇ ਗੁਰ ਕੀ ਮਤ ਨੂੰ ਅਪਣਾ ਲੈਂਦੇ ਨੇ, ਗੁਰਮਤ ਨੂੰ ਸੂਬਹੂ ਮੰਨ ਲੈਂਦੇ ਨੇ, ਜਿਹੜੇ ਖਾਣ ਛਾਣ ਕਰਕੇ ਮੰਨਦੇ ਨੇ, ਜਾਣ ਬੁੱਝ ਕੇ ਕਾਣ ਛਾਣ ਕਰਦੇ ਨੇ ਜਾਂ ਇਹਦੇ ਅਰਥ ਪਲਟਦੇ ਨੇ, ਉਹ ਬਨਾਰਸ ਕੇ ਠੱਗਦੇ। ਕਹਾਉਂਦੇ ਨੇ ਸੰਤ, ਉਹ ਸਿਰਫ ਕੱਪੜੇ ਬਦਲ ਕੇ ਸੰਤ ਕਹਾਉਂਦੇ ਨੇ, ਭੇਖ ਦਿਖਾ ਕੇ। ਜਿਹੜੇ ਦੂਏ ਸੰਤ ਨੇ ਉਹਨਾਂ ਨੂੰ ਭੇਖ ਦੀ ਲੋੜ ਨਹੀਂ, ਨਾ ਭੇਖ ਦੇ ਉਹਨਾਂ ਦਾ ਧਿਆਨ। ਭੇਖ ਸਾਰੇ ਭਗਤਾਂ ਦਾ ਗੁਰੂਆਂ ਦਾ ਇੱਕ ਨਹੀਂ ਹੈ। ਭੱਟਾਂ ਦਾ ਨਾਨਕ ਨਾਲ ਭੇਖ ਨਹੀਂ ਮਿਲਦਾ, ਕਬੀਰ ਦਾ ਫਰੀਦ ਨਾਲ ਭੇਖ ਨਹੀਂ ਮਿਲਦਾ। ਇਹਨਾਂ ਦਾ ਭੇਖ ਇੱਕ ਨਹੀਂ, ਮਤ ਇੱਕ। ਉੱਥੇ ਉਹਨਾਂ ਦਾ ਭੇਖ ਇੱਕੋ, ਮਤ ਇੱਕ ਹੁੰਦੀ। ਦੇਖੋ ਇੱਥੇ ਭੇਖ ਅੱਡ ਅੱਡ ਹੈ, ਮਤ ਇੱਕ। ਗੁਰਮਤ ਵਾਲਿਆਂ ਦੇ ਭੇਖ ਅੱਡ ਅੱਡ ਨੇ, ਭਾਵੇਂ ਮਤ ਇੱਕ। ਉਹਨਾਂ ਦਾ ਭੇਖ ਇੱਕ ਹੈ, ਮਤ ਅੱਡ ਅੱਡ। ਜਿੰਨੇ ਸੰਤ ਨੇ ਦੇਖ ਲਓ, ਸੰਤ ਸਮੂਹ ਅਨੇਕ ਮਤੀ। ਭੇਖ ਇੱਕ ਹੈ, ਚਿੱਟੇ ਕੱਪੜੇ, ਚਿੱਟੇ ਕੱਪੜੇ ਮਾਲਾ ਕੋਲ, ਪੰਡਤ ਦਾ ਵੀ ਮਤ ਅੱਡ ਅੱਡ। ਵਿਦਵਾਨਾਂ ਦੀ ਮਤ ਅੱਡ ਅੱਡ ਹੁੰਦੀ ਹੈ, ਭੇਖ ਇੱਕ ਹੁੰਦਾ। ਮਨੁੱਖਾਂ ਦੀ ਮਤ ਅੱਡ ਅੱਡ ਹੁੰਦੀ ਹੈ, ਭੇਖ ਇੱਕ ਹੁੰਦਾ। ਸਿੱਖਾਂ ਦੀ ਮਤ ਅੱਡ ਅੱਡ ਹੈ, ਭੇਖ ਇੱਕ ਹੈ। ਮਤ ਕਾਹਦੇ ਅੱਡ ਅੱਡ ਹੈ ਜੀ? ਭੇਖ ਭੇਖ ਅੱਡ ਅੱਡ ਹੋਣ, ਮਤ ਇੱਕ ਹੋਵੇ। ਚਾਹੇ ਉਹ ਰਵਿਦਾਸ ਦੇ ਭਗਤ ਨੇ, ਚਾਹੇ ਉਹ ਕਬੀਰ ਪੰਥੀ ਨੇ, ਚਾਹੇ ਉਹ ਨਾਮਦੇਵ ਦੇ ਨੇ, ਫੇਰ ਪਛਕ ਨਹੀਂ ਪਾਇਆ ਉਹਨਾਂ ਨੇ ਖਾਲਸੇ ਦਾ। ਪਰ ਮਤ ਇੱਕ ਹੋਣੀ ਚਾਹੀਦੀ ਹੈ, ਗੁਰਮਤ ਹੈ, ਮਤ ਇੱਕ ਹੈ ਸਾਡੀ। ਜ਼ਰੂਰੀ ਨਹੀਂ ਖਾਲਸੇ ਵਾਲਾ ਭੇਖ ਹੋਵੇ ਸਾਰਿਆਂ ਦਾ। ਕਬੀਰ ਪੰਥੀ ਨੇ ਨਾ ਹੋਵੇ, ਫਿਰ ਸਾਨੂੰ ਕੀ ਫਰਕ ਪੈਂਦਾ? ਬਾਣੀ ਉਹ ਲਈ ਅਸੀਂ ਉਹਨਾਂ ਦੀ ਭੇਖਤਾ ਨਹੀਂ, ਅਸੀਂ ਪਾਬੰਦੀ ਲਾਈ। ਰਵਿਦਾਸ ਜੀ ਨੇ ਜੋ ਮਰਜ਼ੀ ਭੇਖ ਰੱਖਣ, ਰਵਿਦਾਸ ਕਿਹੜਾ ਇੱਥੇ ਪੈਦਾ ਹੋਇਆ, ਬਨਾਰਸ ਪੈਦਾ ਹੋਇਆ। ਇੱਥੇ ਤਾਂ ਰਵਿਦਾਸ ਜੀ ਦੇ ਕੌਣ ਨੇ ਜਿਹੜੇ ਜੱਫਾ ਬਾਈ ਬੈਠੇ ਨੇ? ਇਹ ਤਾਂ ਪਾਗਲ ਨੇ, ਇਹਨਾਂ ਨੂੰ ਕੀ ਪਤਾ ਇਸ ਗੱਲ ਦਾ? ਇਹ ਕੋਈ ਜਾਤ ਗੋਤ ਬਾਣੀ ਮਿਟਾਉਂਦੀ ਹੈ, ਤੁਸੀਂ ਪੈਦਾ ਕਰਦੇ ਹੋ ਰਵਿਦਾਸ। ਇਹਨਾਂ ਨੂੰ ਇਹ ਨਹੀਂ ਪਤਾ ਗੁਰੂ ਸਾਹਿਬ ਅਸੀਂ ਜਾਤ ਗੋਤ ਪੈਦਾ ਕਰਦੇ ਹਾਂ। ਤੁਸੀਂ ਤਾਂ ਰਵਿਦਾਸ ਜੀ ਕਹਿ ਕੇ ਆਪਣੀ ਜਾਤ ਨੂੰ ਨੀਚਾ ਰੱਖ ਲਿਆ, ਤੁਸੀਂ ਕਹਿੰਦੇ ਉਹਦੇ ਨਾਲ ਜੁੜੇ ਰਵਿਦਾਸ। ਤੁਸੀਂ ਗੁਰੂ ਨਾਲ ਕਦੇ ਨਹੀਂ ਜੁੜੇ, ਤੁਸੀਂ ਛੱਤਰੀ ਬਣਦੇ, ਬੇਦੀ ਬਣਦੇ, ਸੋਢੀ ਬਣਦੇ, ਤੁਸੀਂ ਉਹਦੇ ਨਾਲ ਜੁੜ ਗਏ। ਮੂਰਖਾਂ ਨੂੰ ਸਮਝਾਵੇ ਕੌਣ? ਤਾਂ ਮੂਰਖ ਨੇ। ਰਵਿਦਾਸ ਚੰਗਾ ਲੱਗਦਾ, ਨਾਨਕ ਚੰਗਾ ਨਹੀਂ ਲੱਗਦਾ ਤੁਹਾਨੂੰ? ਤੁਸੀਂ ਤਾਂ ਆਪ ਨੀਚ ਬਣ ਗਏ, ਇਹ ਨੀਚਤਾ ਹੈ ਇਹ ਗੱਲ। ਰਵਿਦਾਸ ਵੀ ਹੋਈ ਹੈ, ਨਾਨਕ ਵੀ ਹੋਈ ਹੈ। ਕਸੂਰ ਸਾਰਿਆਂ 'ਚ ਹੈ, ਇੱਕ 'ਚ ਨਹੀਂ ਹੈ ਕਸੂਰ, ਕਸੂਰਵਾਰ ਸਾਰੇ ਹੀ ਨੇ। ਕਿ ਉਹਨਾਂ ਨੇ ਆਪਣਾ ਨਾਲ ਰਵਿਦਾਸ ਜੀ ਇਕੱਠੇ ਕਰਕੇ ਅੱਡ ਫੰਡ ਬਣਾਉਣਾ, ਅੱਡ ਵੋਟਾਂ ਕਰਨੀਆਂ ਨੇ, ਭੇਡਾਂ ਅੱਡ ਇਕੱਠੀਆਂ ਕਰਨੀਆਂ ਨੇ, ਸਰਕਾਰ ਤੋਂ ਡੋਨੇਸ਼ਨਾਂ ਲੈਣੀਆਂ ਨੇ, ਸਰਕਾਰ ਨੂੰ ਵੋਟਾਂ ਦੇਣੀਆਂ ਨੇ, ਪਾਵਰ ਅੱਡ ਬਣਾਉਣੀ। ਹੋਰ ਗੱਲ ਕੁਛ ਨਹੀਂ, ਗੁਰਮਤ ਵਾਲੀ ਕਿਸੇ ਕੋਲ ਕੋਈ ਗੱਲ ਨਹੀਂ, ਨਾ ਉਹਨਾਂ ਕੋਲ ਨਾ ਹੋਣਾ, ਕਿਸੇ ਕੋਲ ਨਹੀਂ ਹੈ ਗੁਰਮਤ। ਉਹ ਕਾਸ਼ੀ 'ਚ ਜੰਮਿਆ ਹੋਇਆ, ਤੁਸੀਂ ਪੰਜਾਬ ਦੇ, ਉੱਥੇ ਜਾ ਕੇ ਗੱਲ ਕਰਕੇ ਦਿਖਾਓ ਜੇ ਤੁਹਾਡੇ ਤੁਹਾਨੂੰ ਪੁੱਛ ਲੈਣ ਕੋ ਕਾਸ਼ੀ ਵਾਲੇ, ਤੁਹਾਨੂੰ ਪਛਾਣਨਾ ਨਹੀਂ ਕਿਸੇ ਨੇ, ਪਾਗਲ ਨੇ। ਤੁਸੀਂ ਤਾਂ ਆਪ ਚਮਾਰ ਬਣ ਗਏ, ਤੁਸੀਂ ਕਹਿੰਦੇ ਜਾਤ ਬੋਲਦੇ ਨਹੀਂ ਹੈ, ਤੁਸੀਂ ਇਹ ਤਾਂ ਲੜਦੇ ਵੀ ਜਾਤ ਹੈ ਨਹੀਂ, ਅਸੀਂ ਵੀ ਜਾਈਏ ਬੇਦੀ ਨੇ ਉਹੋ ਜਿਹੇ, ਆਹ ਕਰਨਾ ਸੀ ਕੱਲ, ਅਸੀਂ ਤਾਂ ਜੀ ਇਕੱਲੇ ਰਵਿਦਾਸ ਨੂੰ ਮੰਨਦੇ, ਦਫਾ ਹੋਣੇ। ਤੁਸੀਂ ਕਿਉਂ ਉਲਟੇ ਪਾਸੇ ਨੂੰ ਜਾਂਦੇ? ਤੁਸੀਂ ਕਹੋ ਬਰਾਬਰ ਨੇ ਸਾਰੇ, ਤੁਸੀਂ ਤਾਂ ਕਹੋ ਬਰਾਬਰ ਨੇ, ਉਹ ਤਾਂ ਨਹੀਂ ਕਹਿੰਦੇ। ਜਿਹੜੇ ਉੱਚੀ ਜਾਤ ਵਾਲੇ ਨੇ ਉਹ ਤੁਹਾਨੂੰ ਕਰਦੇ ਨੇ, ਤੁਸੀਂ ਆਪ ਥੱਲੇ ਨੂੰ ਕਿਉਂ ਡਿੱਗਦੇ ਹੋ? ਤੁਸੀਂ ਕਿਉਂ ਥੱਲੇ ਹੁਣ ਡਿੱਗਦੇ ਹੋ? ਤੁਸੀਂ ਕਹਿੰਦੇ ਅਸੀਂ ਸਾਰਿਆਂ ਨੂੰ ਕਮਾਉਂਦੇ ਹਾਂ, ਤੁਸੀਂ ਮੰਨੀ ਜਾਓ ਅੱਡ। ਇਹ ਆਖਿਰ ਜਿੱਤਦੇ ਤਾਂ ਜਿੱਤਦੇ ਜੇ ਸਾਰਿਆਂ ਨੂੰ ਇੱਕ ਮੰਨਦੇ। ਜਿਹੜਾ ਸਾਰਿਆਂ ਨੂੰ ਇੱਕ ਮੰਨੂ ਜਿੱਤ ਉਹਦੀ ਹੋਣੀ ਹੈ। ਜਿਹਨੇ ਅੱਡ ਅੱਡ ਮੰਨਣਾ ਉਹਨੇ ਸਭ ਨੇ ਹਾਰ ਜਾਣਾ। ਉਹ ਤਾਂ ਗਰੁੱਪ ਬਣਾਉਂਦੇ ਨੇ, ਪਾਰਟੀ ਬਣਾਉਂਦੇ ਨੇ ਵਿੱਚ। ਗੁਰਮਤ ਦੇ ਵਿੱਚ ਪਾਰਟੀ ਨਹੀਂ ਬਣ ਸਕਦੀ, ਇਹ ਕੋਈ ਵੀ ਪਾਰਟੀ ਬਣਨੀ, ਇੱਕ ਪਾਰਟੀ ਹੈ। ਇਹਦਾ ਧੜਾ ਕਿਹਦੇ ਨਾਲ? ਸੱਚ ਨਾਲ। ਇਹਨਾਂ ਨੇ ਝੂਠ ਦੇ ਧੜੇ ਬਣਾਏ ਨੇ ਸਾਰੇ। ਇਹਦਾ ਧੜਾ ਸੱਚ ਨਾਲ ਹੈ। ਇਹਦਾ ਇਹਨਾਂ ਨੇ ਧੜੇ ਆਪਣੇ ਆਪਣੇ ਬਣਾਏ ਨੇ, ਧੜੇ ਬਣਾ ਲਏ ਤੁਸੀਂ ਆਪਣੇ ਆਪਣੇ। ਰਵਿਦਾਸ ਨੂੰ ਗੁਰੂ ਕਹੋ, ਕਿਉਂ ਕਹੀਏ? ਰਵਿਦਾਸ ਭਗਤ ਹੈ, ਨਾਨਕ ਵੀ ਭਗਤ ਹੈ। ਤੁਸੀਂ ਕਹੋ ਨਾਨਕ ਭਗਤ ਹੈ, ਗੁਰੂ ਨਹੀਂ ਹੈ। ਰਵਿਦਾਸ ਵੀ ਭਗਤ ਹੈ ਭਾਈ। ਨਾਨਕ ਨੂੰ ਗੁਰੂ ਕਹਿਣਾ ਜਾਇਜ਼ ਨਹੀਂ, ਗੁਰਮਤਿ ਖਿਲਾਫ ਹੈ। ਕਹਿਣੀ ਇਹ ਗੱਲ ਚਾਹੀਦੀ ਸੀ, ਇਹ ਗੁਰਬਾਣੀ ਜੋ ਸਾਬਤ ਕਰੋ, ਇਹ ਆਪਾਂ ਨੂੰ ਗੁਰਬਾਣੀ ਦਾ ਦੂਰ ਲੈ ਜੂਗਾ। ਸਮਝਾਉਣ ਵਾਲੀ ਇਹ ਗੱਲ ਸੀ, ਨਾਨਕ ਵੀ ਭਗਤ ਹੈ। ਭਗਤ ਸਾਰੇ ਬਰਾਬਰ ਹੁੰਦੇ ਨੇ, ਸੱਚਖੰਡ 'ਚ ਕੋਈ ਬੜਾ ਛੋਟਾ ਨਹੀਂ ਹੁੰਦਾ, ਸਾਰੇ ਭਾਈ ਹੁੰਦੇ ਨੇ। ਇਹ ਬਰਾਬਰੀ ਹੈ, ਇੱਥੇ ਬਰਾਬਰੀ ਤਾਂ ਹੈ। ਸੱਚਖੰਡ ਦਾ ਕੋਈ ਬੜਾ ਛੋਟਾ ਹੈ? ਉੱਥੇ ਦੋਵਾਂ ਨੂੰ ਸੋਲਣ ਹੁੰਦਾ ਹੀ ਨਹੀਂ ਕੋਈ, ਫਿਰ ਤੁਸੀਂ ਕਿਵੇਂ ਕਹਿੰਦੇ? ਗੁਰਬਾਣੀ ਤਾਂ ਉਹਨਾਂ ਨੂੰ ਝੂਠੇ ਕਰ ਸਕਦੇ ਸੀ, ਪਰ ਗੁਰਬਾਣੀ ਦਾ ਦੋਹਾਂ ਨੂੰ ਗਿਆਨ ਨਹੀਂ, ਨਾ ਉਹਨਾਂ ਨੂੰ ਨਾ ਉਹਨਾਂ ਨੂੰ। ਕਲੇਸ਼ ਛੇੜਨਾ ਸੀ ਇਹਨਾਂ ਨੇ ਵੋਟਾਂ ਕਰਕੇ, ਕਲੇਸ਼ ਛਿੜ ਗਿਆ। ਸਿਰਫ ਕਲੇਸ਼ ਛੇੜਨ ਵਾਸਤੇ ਗੱਲਾਂ ਨੇ ਇਹ, ਚਾਹੇ ਉਹ ਸਰਸੇ ਵਾਲਾ ਸੀ, ਚਾਹੇ ਇਹ ਸੀ, ਇਹ ਲੋਕ ਸਿਆਸੀ ਨੇ ਸਾਰੇ, ਕੋਈ ਧਾਰਮਿਕ ਨਹੀਂ ਇਹਨਾਂ ਦੇ ਵਿੱਚ, ਸਭ ਕਲੇਸ਼ ਛੇੜਨ ਵਾਲੇ। ਕਲੇਸ਼ ਛੇੜ ਕੇ ਲੋਕਾਂ ਨੂੰ ਪਾੜ ਕੇ ਇਕੱਠਾ ਕਰਨ ਵਾਲਾ ਕੋਈ ਵੀ ਨਹੀਂ। ਇਕੱਠਾ ਕਰਿਆ ਗੁਰੂਆਂ ਨੇ, ਜਿਨ੍ਹਾਂ ਨੇ ਭਗਤਾਂ ਨੇ ਇਕੱਠਾ ਕਰਿਆ, ਉਹ ਛੱਡਤੇ ਕਲੇਸ਼। ਉਹਨਾਂ ਦੇ ਭਗਤਾਂ ਦੇ ਨਾਂ ਦੇ ਕਲੇਸ਼ ਖੜੇ ਕਰਦੇ, ਭਗਤਾਂ ਦੇ ਨਾਂ ਦੇ ਪਾਰਟੀਆਂ ਬਣਾਉਂਦੇ ਨੇ, ਜਿਨ੍ਹਾਂ ਨੇ ਇੱਕ ਮੰਨਿਆ ਉਹਨਾਂ ਦੇ ਨਾਂ। ਮਤਵਾਰੀ ਹੋਈ ਹੈ ਨਾ ਸਾਰਿਆਂ ਦੀ,
ਝੂਠ ਤੋਂ ਝੂਠ ਸਾਖਤ ਮੂਆ,
ਝੂਠ ਝੂਠ ਸਾਖਤ ਮੂਆ, ਸਾਖਤ ਨੇ ਸਾਰੇ ਝੂਠਦੇ ਨੇ।
ਜਾ ਕੇ ਹਿਰਦੇ ਹੋਤ ਪਾਓ ਬੀਆ,
ਜਿਹਦੇ ਹਿਰਦੇ ਵਿੱਚ ਦੂਜੀ ਭੁੱਖ ਹੁੰਦੀ ਹੈ, ਦੂਆ ਭਾਓ। ਮਾਇਆ ਦਾ, ਦੁਨੀਆਂ ਦੀ ਵਡਿਆਈ ਦਾ ਹੁੰਦਾ ਨਾ, ਉਹ ਸਾਖਤ ਹੁੰਦੇ ਨੇ, ਝੂਲਦੇ ਝੂਲਦੇ ਹੀ ਮਰ ਜਾਂਦੇ ਨੇ। ਉਹ ਉਹਨਾਂ ਨੂੰ ਪੁਜੀਸ਼ਨ ਨਹੀਂ ਮਿਲਦੀ, ਦੁਨੀਆਂ ਦੀ ਵਡਿਆਈ ਨਹੀਂ ਮਿਲਦੀ, ਝੂਲਦੇ ਰਹਿੰਦੇ ਨੇ। ਝੂਲਦੇ ਝੂਲਦੇ ਸਾਖਤ ਬੂਆ, ਸਾਖਤ ਮਰੇ ਸੰਤ ਸਭ
ਜੀਵਨ
ਜੀਵਨ। ਰਵਿਦਾਸ ਸੰਤ ਹੈ, ਸਾਖਤ ਨਹੀਂ ਹੈ, ਭਗਤ ਹੈ। ਰਵਿਦਾਸ ਭਗਤ ਹੈ, ਜਿਉਂਦਾ ਤਾਂ ਸਦਾ ਹੀ ਜਿਉਂਦਾ, ਕਬੀਰ ਸਦਾ ਹੀ ਜਿਉਂਦਾ। ਉਹਨਾਂ ਦੀਆਂ ਜਿਹੜੀਆਂ ਬਰਸੀਆਂ ਮਨਾਉਂਦੇ ਨੇ ਪਾਗਲ ਨੇ, ਆਪ ਮਰਨ ਗਏ ਹੋ, ਜਿਹਨਾਂ ਨੇ ਮਰਨਾ ਉਹ ਆਪ ਜੋ ਮਰਦੇ ਨੇ, ਮਰਨਾ ਉਹਨਾਂ ਨੇ। ਉਹਨਾਂ ਨੂੰ ਪਤਾ ਵੀ ਅਸੀਂ ਮਰ ਜਾਣਾ, ਸਾਡੀਆਂ ਵੀ ਕੋਈ ਮਨਾਊਗਾ। ਉਹ ਬਰਸੀਆਂ ਤਾਂ ਮਨਾਉਂਦੇ ਨੇ ਬਾਅਦ ਚ ਸਾਡੀਆਂ ਕੋਈ ਮਨਾਵੇ।
ਚਰੇ ਕਸਮਲ ਪਾਪ ਤੇਰੇ ਮਨੂਆ,
ਤੇਰੇ ਮਨ ਦੇ ਕਸਮ ਮਲ,
ਕਸਮ
ਮਲ ਹੁੰਦਾ ਜਿਹੜੇ ਰਸ ਕਸ ਨੇ ਨਾ, ਜਿਹੜੇ ਰਸ ਨੇ ਮਾਇਆ ਦੇ ਸਰੀਰ ਦੇ, ਇਹ ਮਨ ਵਾਸਤੇ ਕਸ ਨੇ। ਮਨ ਕਸ ਕਹਿੰਦੇ ਨੇ ਜਦੋਂ ਰਸ ਦੇ ਵਿੱਚ ਜ਼ਹਿਰ ਪੈਦਾ ਹੋ ਜਾਣਾ, ਉਹਨੂੰ ਕਸ ਕਹਿੰਦੇ ਨੇ। ਰਸ ਕਸ ਬਣ ਜਾਵੇ ਤਾਂ ਪਚਦਾ ਨਹੀਂ ਹੁੰਦਾ, ਨੁਕਸਾਨ ਕਰਦਾ ਹੁੰਦਾ, ਉਲਟੀ ਆ ਜਾਂਦੀ, ਜ਼ਹਿਰ ਪੈਦਾ ਹੋ ਜਾਂਦੀ, ਜਿਹਨੂੰ ਫੂਡ ਪੈਦਾ ਕਹਿੰਦੇ ਅਸੀਂ। ਇਹ ਜਿਹੜੇ ਮਨ ਵਾਸਤੇ ਰਸ ਨੇ ਨਾ, ਅਸੀਂ ਮਾਇਆ ਦੇ ਕਰ ਫਰਮਾਇਸ਼ ਖਾਇਆ, ਇਹ ਕਸ ਨੇ ਮਨ ਵਾਸਤੇ। ਇਹਦੇ ਨਾਲ ਮਨ ਵਿਗੜੀ ਜਾਂਦਾ, ਇਹ ਲੋਹਾ ਨਾਲ ਜਮਾ ਲਿਆ ਜਾਂਦਾ, ਇਹਦੇ ਨਾਲ ਜੰਗ ਲੱਗ ਜਾਂਦੀ ਹੈ, ਇਹ ਮਨੂਰ ਬਣ ਜਾਂਦਾ। ਜਿਵੇਂ ਪਾਣੀ ਲੱਗ ਕੇ ਲੋਹਾ ਸਾਰਾ ਗਲ ਜਾਂਦਾ, ਮਨ ਗਲ ਜਾਂਦਾ, ਇਹਦੇ ਨਾਲ ਮਨੂਰ ਬਣ ਜਾਂਦਾ। ਇਹ ਮਨੂਰ ਨੂੰ ਕੰਚਨ ਬਣਾਉਣਾ, ਪਹਿਲਾਂ ਤਾਂ ਕਸਾਂ ਦੀ ਸੰਗਤ ਚੜਾਉਣੀ ਪਊ ਰਹੀ। ਕੰਚਨ ਭਏ ਮਨੂਰਾ, ਇਹ ਝੜ ਜੂਗਾ ਕਾਸ਼ ਸਾਰਾ ਤੁਹਾਡੇ ਅੰਦਰ ਜਗਾਲ ਜਿਹੜੀ ਝੜ ਜਾਂਦੀ
ਹੈ। ਕਸਮਲ ਪਾਪ ਤੇਰੇ ਮਨੁਆ,
ਇਹ ਬੰਦੇ ਤੋਂ ਜਿਹੜੇ ਪਾਪ ਨੇ ਕਸ ਕਰਕੇ ਹੀ ਪਾਪ ਨੇ ਤੇਰੇ ਚ, ਮਾਇਆ ਦੇ ਜਿਹੜੇ ਟੇਸਟ ਨੇ ਤੈਨੂੰ, ਮਾਇਆ ਦੀ ਜਿਹੜੇ ਤੈਨੂੰ ਭੁੱਖ ਹੈ ਇਹ ਕਸ ਨੇ, ਇਹਦੇ ਕਰਕੇ ਤੂੰ ਸੋਚਦਾ, ਉਹ ਸੋਚਣਾ ਹੀ ਤੇਰਾ ਪਾਪ ਹੈ। ਇਹ ਪਾਪ ਜਦ ਕਸ ਨਹੀਂ ਰਹਿਣੇ, ਇੱਛਾ ਨਹੀਂ ਰਹੂਗੀ ਮਾਇਆ ਦੇ ਪਦਾਰਥਾਂ ਦੀ, ਉਹ ਝੜ ਜੂਗਾ, ਪਹਿਲਾ ਜੰਗ ਝੜ ਜੂਗਾ, ਨਵਾਂ ਨਹੀਂ ਲੱਗੂਗਾ। ਕਸੰਬਲ ਪਾਪ ਤੇਰੇ ਮਨੁਆ, ਇਹ ਮਨ ਦੇ ਰਾੜ ਦੇ ਪਾਪ ਲੱਗੇ ਹੋਏ ਸਾਰੇ।
ਅੰਮ੍ਰਿਤ ਕਥਾ ਸੰਤ ਸੰਗ ਸੁਣਵਾ,
ਆਹ ਦੇਖੋ ਇੱਥੇ ਨਾਮ ਜਪਣ ਦੀ ਗੱਲ ਨਹੀਂ ਹੈ, ਭਗਤੀ ਕਰਨ ਦੀ ਗੱਲ ਨਹੀਂ ਹੈ, ਆਰਾਧਨ ਦੀ ਗੱਲ ਨਹੀਂ ਹੈ, ਵਾਲਾ ਫੇਰਨ ਦੀ ਗੱਲ ਨਹੀਂ ਹੈ, ਸਮਾਧੀ ਲਾਉਣ ਦੀ ਗੱਲ ਨਹੀਂ ਹੈ। ਕੀ ਹੈ? ਆਹ ਗੁਰਬਾਣੀ ਦੀ ਕਥਾ ਸੁਣਨੀ ਹੈ,
ਅੰਮ੍ਰਿਤ ਕਥਾ ਸੰਤ
ਇਹ ਅੰਮ੍ਰਿਤ ਕਥਾ ਸੁਣਨੀ ਹੈ। ਅੰਮ੍ਰਿਤ ਕਥਾ ਸੁਣਨੀ ਕਿਵੇਂ? ਸੰਤ ਸੰਗ ਸੁਣਨੀ। ਸੰਤ ਸੰਗ ਕਿਵੇਂ ਸੁਣੀ ਦੀ ਹੈ? ਇੱਕ ਮਨ ਇੱਕ ਚਿੱਤ ਹੋ ਕੇ ਸੁਣਨੀ ਹੈ। ਜੇ ਤਾਂ ਆਈ ਗਈ ਨਾਲ ਦੀ ਨਾਲ ਸ਼ਾਂਤੀ ਕਥਾ ਸੁਣਦੀ ਸਾਰ, ਫਿਰ ਤਾਂ ਸੰਤ ਸੰਗ ਸੁਣ ਰਿਹਾ। ਜੇ ਸ਼ਾਂਤੀ ਨਾ ਆਈ ਫਿਰ ਨਹੀਂ ਸੁਣ ਰਿਹਾ, ਫਿਰ ਸੁਣਾਉਣ ਵਾਲਾ ਸੰਤ ਸੰਗ ਸੁਣਾ ਨਹੀਂ ਰਿਹਾ। ਜਾਂ ਤਾਂ ਉਧਰੋਂ ਗਰਮ ਹਵਾ ਆ ਰਹੀ ਹੈ, ਜਿੱਧਰੋਂ ਆ ਰਹੀ ਹੈ ਉਧਰੋਂ ਹੀ ਹਵਾ ਹੋਰ ਆ ਰਹੀ ਹੈ, ਜਾਂ ਫਿਰ ਤੂੰ ਨਹੀਂ ਸੰਤ ਸੰਗ ਸੁਣ ਰਿਹਾ। ਅੰਮ੍ਰਿਤ ਕਥਾ ਸੰਤ ਸੰਗ
ਸੁਣਵਾ,
ਜਦੋਂ ਗੁਰਮਤ ਦੀ ਕਥਾ, ਇਹ ਅੰਮ੍ਰਿਤ ਕਥਾ ਹੈ ਪਰ ਸੁਣੀ ਨਹੀਂ ਜਾਂਦੀ, ਬਹੁਤ ਔਖੀ ਹੈ ਸੁਣਨੀ। ਗੁਰੂ ਸਾਹਿਬ ਕਹਿ ਰਹੇ ਨੇ ਸੁਣੀ ਨਾ ਜਾਈ ਸੱਚ ਅੰਮ੍ਰਿਤ ਕਥਾ, ਇਹ ਬਹੁਤ ਔਖੀ ਹੈ ਸੁਣਨੀ, ਇਹਦਾ ਬਿਛੂ ਲੜ ਜਾਂਦਾ। ਨਾਮ ਸੁਣਦੇ ਜਾਣ ਬਿਛੂ ਸਾਨੂੰ ਸਾਗਤ ਦੇ ਤਾਂ ਬਿਛੂ ਲੜਦਾ, ਇੰਨੀ ਦਰਦ ਕਰਦਾ ਉਹਨੂੰ ਕਥਾ ਸੁਣਦੀ ਸਾਰ, ਦਰਦ ਹੁੰਦਾ। ਸੁਣੀ ਨਾ ਜਾਏ ਸੱਚ ਅੰਮ੍ਰਿਤ ਕਥਾ, ਰਾਰ ਕਰਦੇ ਝੂਠੀ ਲੱਗਦਾ ਥਾ। ਬੜੀਆਂ ਗਾਥਾਵਾਂ ਬਣਾਈਆਂ ਨੇ ਨਾ ਕਹਾਣੀਆਂ, ਗਾਥਾ ਹੁੰਦੀ ਹੈ ਕਬੋਲ ਕਾਲਪਨਿਕ ਗੱਲ, ਰਮਾਇਣ ਸਾਰੀ ਕਾਲਪਨਿਕ ਹੈ, ਮਹਾਂਭਾਰਤ ਸਾਰੀ ਕਾਲਪਨਿਕ ਹੈ, ਉਹ ਸੁਣ ਸੁਣ ਕੇ ਉਹਦੇ ਨਾਲ ਜੁੜਿਆ ਹੋਇਆ, ਗਾਥਾ ਨਾਲ ਜੁੜ ਕੇ ਆਹ ਜਿਹੜੇ ਸ਼ੁੱਧ ਕੀਤੇ ਨੇ ਸਿਮਰਤ ਸ਼ਾਸਤਰ ਆਹ ਕਥਾ, ਉਹਨੂੰ ਠੀਕ ਮੰਨਦਾ ਇਹਨੂੰ ਗਲਤ ਮੰਨਦਾ, ਨਹੀਂ ਜੀ ਨਹੀਂ ਇਹ ਕਿਵੇਂ ਹੋ ਜੂ। ਇਹ ਨਹੀਂ ਸੁਣੀ ਜਾਂਦੀ ਉਹ ਗਾਥਾ ਜਿਹੜੀ ਪਹਿਲੀ ਸੁਣੀ ਹੋਈ ਹੈ, ਸੀਤਾ ਰਾਮ ਸੀਤਾ ਲਛਮਣ ਉਹਦੇ ਨਾਲ ਜੁੜ ਗਿਆ, ਉਹਦੇ ਨਾਲ ਜੁੜ ਕੇ ਝਗੜਾ ਕਰਦਾ ਹੈ। ਲੈ ਸੀਤਾ ਤਾਂ ਐਂ ਸੀ, ਸੀਤਾ ਉਹ ਹੈ ਜਦੋਂ ਬੁੱਧੀ ਸ਼ਾਂਤ ਹੋ ਜਾਂਦੀ ਹੈ ਸੀਤਾ ਇਹੀ ਬਦਲ ਕੇ ਮਰਦੀ ਹੈ। ਇਹ ਦੁਰਮਤਾ ਹੀ ਨੌ ਦ੍ਰੋਪਦੀ ਹੈ, ਜੇ ਦੁਰਮਤ ਧਾਰਨ ਕੀਤੀ ਹੋਈ ਹੈ ਬੁੱਧ ਨੇ, ਦ੍ਰੋਪਦੀ ਬੁੱਧੀ ਦਾ ਨਾਂ ਹੈ। ਹਾਂ ਸੀਤਾ ਵੀ ਇਹਦੇ ਨਾਮ ਬਣਨ, ਜੇ ਰਾਮ ਨਾਲ ਜੁੜੀ ਹੋਈ ਹੈ ਬੁੱਧੀ ਤਾਂ ਸੀਤਾ। ਮੇਰਾ ਮਨ ਸੀਤ ਲਾਇਆ, ਮਨ ਸੀਤ ਜਦੇ ਹੋਣਾ ਹੈ ਜਦ ਸੀਤਾ ਬਣਨੀ ਹੈ ਬੁੱਧੀ, ਕਦੇ ਨੇ ਰਾਮ ਨਾਲ ਜੁੜਨਾ ਤਾਂ ਸੀਤਾ, ਜੇ ਰਾਵਣ ਨਾਲ ਜੁੜੀ ਹੋਈ ਹੈ ਫਿਰ ਇਹ ਦੁਰਮਤ ਹੈ, ਰਾਵਣ ਨਹੀਂ ਮਤ। ਇਹਦੇ ਔਗਣਵਾਚਕ ਨਾਂ ਨੇ ਜਾਂ ਗੁਣਵਾਚਕ ਨਾਂ ਨੇ?
ਚੜੈ ਕਾਮ ਕ੍ਰੋਧ ਦ੍ਰਿਸ਼ਟਾਈ,
ਕੀ ਚੜ ਜਾਂਦਾ? ਕਾਮਨਾ ਚੜ ਜਾਂਦੀ ਹੈ, ਹਰ ਕਿਸਮ ਦੀ ਭੁੱਖ ਮਾਇਆ ਦੀ ਚੜ ਜਾਂਦੀ ਹੈ, ਕ੍ਰੋਧ ਚੜ ਜਾਂਦਾ, ਦੁਸ਼ਟਾਈ ਵੀ ਚੜ ਜਾਂਦੀ।
ਦ੍ਰਿਸ਼ਟਾਈ ਦ੍ਰਿਸ਼ਟਾਈ
ਆ ਦ੍ਰਿਸ਼ਟਾਈ ਦੁਸ਼ਟਾਈ,
ਨਾਨਕ ਜਾ ਕੋ ਕਿਰਪਾ ਗੁਸਾਈ,
ਜਿਹਦੇ ਤੇ ਗੁਸਾਈ ਦੀ ਕਿਰਪਾ ਹੁੰਦੀ ਹੈ। ਦੁਸ਼ਟ ਕੀ ਹੁੰਦਾ? ਦੂਏ ਦਾ ਬੁਰਾ ਸੋਚਣਾ, ਕਿਵੇਂ ਸੋਚਣਾ? ਤਿੰਨਾ ਬਾਜਾਂ ਤੇ ਸਿੱਖਦਾਰਾਂ ਤਿੰਨਾ ਪੜਿਆ ਨੌ, ਫਾਈ ਲੱਗੀ ਜਾਤ ਪਾਇਆ, ਫਾਈ ਲੱਗੀ ਜਾਤ ਪਾਇਆ, ਜਿਹੜੀ ਹੈ ਦੁਸ਼ਟਾਈ ਹੈ। ਜਾਣ ਬੁੱਝ ਕੇ ਲੋਕਾਂ ਨੂੰ ਉਲਟਾ ਗਿਆ ਉਲਟੇਰਾ ਪਾਉਣਾ, ਇਦੋਂ ਦੁਸ਼ਟਾਈ ਹੋਰ ਕੋਈ ਹੈ। ਫਾਈ ਲੱਗੀ ਜਾਤ ਫਹਾਇ ਨੂੰ, ਆਦਮੀ ਨੂੰ ਫਹਾ ਸਕਦੇ ਨੇ ਸਿਰਫ ਆਦਮੀ ਦੀ ਜਾਤ ਨੂੰ, ਜਾਨਵਰਾਂ ਨੂੰ ਨਹੀਂ ਬਚਾ ਸਕਦੇ। ਜਾਨਵਰ ਇਹਨਾਂ ਦੀ ਬੋਲੀ ਨਹੀਂ ਜਾਣਦੇ, ਜਾਨਵਰ ਨਹੀਂ ਇਹਨਾਂ ਦੇ ਕਹਿਣੇ ਚਾਹੀਦੇ, ਇਹਨਾਂ ਦੀ ਗੱਲ ਮੰਨ ਲੈਣ। ਆਦਮੀ ਮੰਨ ਲੈਂਦਾ, ਆਦਮੀ ਦੀ ਬੋਲੀ ਜੇ ਕਰਦੇ ਨੇ, ਉਹ ਤਾਂ ਗੁਰੂ ਹੈ ਸਾਰਿਆਂ ਦੀ ਬੋਲੀ ਜਾਣਦਾ। ਜਿਹੜਾ ਗੁਰੂ ਹੈ ਸਾਰਿਆਂ ਦੀ ਬੋਲੀ ਜਾਣਦਾ, ਜਿਹੜਾ ਗੁਰਦੇਵ ਹੁੰਦਾ ਉਹ ਸਿਰਫ ਆਦਮੀ ਦੀ ਬੋਲੀ ਜਾਣਦਾ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰ, ਗੁਰਦੇਵ ਸਖਾ ਗਿਆਨ ਭੰਜਨ, ਗੁਰਦੇਵ ਹੈ, ਗੁਰੂ ਨਹੀਂ ਹੁੰਦਾ। ਇਹਨਾਂ ਨੂੰ ਗੁਰਦੇਵ ਔਰ ਗੁਰੂ ਦੇ ਦਾ ਨਹੀਂ ਪਤਾ, ਗੁਰਦੇਵ ਔਰ ਗੁਰੂ 'ਚ ਕੀ ਫਰਕ ਹੈ। ਗੁਰੂ ਤਾਂ ਸਾਰਿਆਂ ਨੂੰ ਦਿੰਦਾ ਸਿੱਖਿਆ, ਉਹਦਾ ਜਿਹੜੀ ਸਿੱਖਿਆ ਉਹ ਕੰਨਾਂ ਨੂੰ ਸੁਣਨ ਵਾਲੀ ਵੀ ਨਹੀਂ ਹੁੰਦੀ। ਗੁਰਦੇਵ ਦੀ ਸਿੱਖਿਆ ਕੰਨਾਂ ਨੂੰ ਸੁਣਨ ਵਾਲੀ ਹੁੰਦੀ ਹੈ, ਗੁਰਬਾਣੀ ਕੰਨਾਂ ਨੂੰ ਸੁਣਨ ਵਾਲੀ ਹੈ। ਇਹ ਗੁਰਦੇਵ ਦੀ ਸਿੱਖਿਆ ਆਈ ਹੋਈ, ਚਾਹੇ ਭਾਵੇਂ ਸੱਚਖੰਡ ਤੋਂ ਹੀ ਹੈ, ਪਰ ਇਹ ਤਾਂ ਉਹਦਾ ਇੱਕ ਕਿਣਕ ਹੈ, ਉਹਦੇ ਸਾਰਿਆਂ ਨੂੰ ਸਿੱਖਿਆ। ਉਹ ਬੀਜ ਮੰਤਰ ਸਰਬ ਕੋ ਗਿਆਨ
ਚੜ੍ਹੇ ਕਾਮ ਕ੍ਰੋਧ ਦੁਰਸਤਾਈ ਨਾਨਕ ਜਾ ਕੋ ਕਿਰਪਾ ਗੁਸਾਈ।
ਜਿਹਦੇ ਤੇ ਗੁਸਾਈ ਦੀ ਕਿਰਪਾ ਹੋਵੇ ਉਹਦੇ ਤੇ ਸਾਰੇ ਜਿਹੜੀ ਮੈਲ ਝੜ ਜਾਂਦੀ ਹੈ। ਜੇ ਗੁਰਬਾਣੀ ਦੀ ਕਥਾ ਸੁਣਦਾ ਸਾਰੇ ਉਹਦੇ ਜਿਹੜੇ ਪਾਪ ਨੇ ਲੈ ਜਾਂਦੇ ਨੇ, ਸਾਰੇ ਉਹਦੇ ਵਿਕਾਰ ਦੂਰ ਹੋ ਜਾਂਦੇ ਨੇ, ਛੁੱਟ ਜਾਂਦੇ ਨੇ।
ਸਲੋਕ ਯਤਨ ਕਰੋ ਤੁਮ ਅਨੇਕ ਵਿਧੀ ਰਹਿਣ ਨਾ ਪਾਵੋ ਮੀਤ ਜੀਵਤ ਰਹੋ ਹਰ ਹਰ ਭਜੋ ਨਾਨਕ ਨਾਮ ਪ੍ਰੀਤ।
ਦੇਖੋ ਹਰ ਧਰਮ ਵਾਲਾ ਬੰਦਾ ਇਹ ਚਾਹੁੰਦਾ ਕਿ ਮੈਂ ਜਿਉਂਦਾ ਰਹਾਂ, ਜੀਵਨ ਲੋੜ ਲੋਚਦੇ ਨੇ ਸਾਰੇ, ਇਸ ਕਰਕੇ ਧਰਮ ਧਾਰਨ ਕਰਦੇ। ਹੁਣ ਦੱਸਦੇ ਨੇ ਵੀ ਜੇ ਤੁਸੀਂ ਜੀਵਨ ਲੋੜ ਲੋਚਦੇ ਹੋ ਕੋਈ ਬੁਰੀ ਗੱਲ ਨਹੀਂ ਹੈ, ਧਰਮ ਉਹੀ ਹੈ ਜਿਹੜਾ ਜੀਵਨ ਦੇਵੇ, ਜੀਵਨ ਦਾਨ ਦੇਵੇ, ਸਦ ਜੀਵਨ ਕਰੇ। ਜਿਹੜਾ ਸਦ ਜੀਵਨ ਨਹੀਂ ਕਰਦਾ ਧਰਮ ਨਹੀਂ, ਜਿਹੜਾ ਮੈਂ ਰਿੱਤ ਸਿੱਧੀ ਗੱਲ ਕਰਦਾ ਧਰਮ ਨਹੀਂ ਹੈ, ਉਹ ਧਰਮ ਨਹੀਂ ਹੋ ਸਕਦਾ, ਉਹ ਤਾਂ ਫਸਾਉਣ ਵਾਲਾ ਹੈ। ਰਿੱਤ ਸਿੱਧਾ ਤੁਹਾਡੇ ਕੋਲ ਮਿਲੀ ਹੋਈ ਹੋਈ ਹੈ, ਜੇ ਧਾਰਮਿਕ ਆਦਮੀ ਨੇ ਵੀ ਇਹੀ ਦਿੱਤੀ ਫਿਰ ਉਹ ਤਾਂ ਰਾਜਾ ਹੀ ਹੈ, ਰਾਜਾ ਵੀ ਦੇ ਸਕਦਾ, ਕੋਈ ਅਮੀਰ ਆਦਮੀ ਵੀ ਦੇ ਸਕਦਾ। ਉਹ ਤਾਂ ਕਾਲਜ ਬਣੇ ਹੋਏ ਨੇ, ਕਾਲਜਾਂ 'ਚ ਪੜ੍ਹਾਉਂਦੇ ਨੇ, ਬਥੇਰੇ ਪੈਸੇ ਇਕੱਠੇ ਕਰ ਲੈਂਦੇ ਨੇ ਲੋਕ, ਡਾਕਟਰ ਬਣ ਕੇ, ਇੰਜੀਨੀਅਰ ਬਣ ਕੇ। ਕੋਈ ਸੰਤ ਬਣਨ ਦੀ ਲੋੜ ਨਹੀਂ ਹੈ, ਰਿੱਧ ਸਿੱਧ ਵਾਸਤੇ ਧਰਮ ਦੀ ਲੋੜ ਨਹੀਂ ਹੈ, ਧਰਮ ਦੀ ਲੋੜ ਹੈ ਸਦ ਜੀਵਨ, ਜਨਮ ਮਰਨ ਤੋਂ ਛੁਟਕਾਰਾ। ਕਿਵੇਂ ਹੋਊਗਾ ਸਵਾਲ ਇਹ ਦੱਸਿਆ ਹੈ,
ਯਤਨ ਕਰੋ ਤੁਮ ਅਨੇਕ ਵਿਧੀ,
ਤੁਸੀਂ ਅਨੇਕਾਂ ਵਿਧੀਆਂ ਅਪਣਾ ਲਈਆਂ, ਅਨੇਕਾਂ ਵਿਧੀਆਂ ਮਤਾਂ ਅਪਣਾ ਲਈਆਂ, ਫਿਰ ਵੀ ਜੀਵਨ ਮੁਕਤ ਹੋਣ ਚ ਕਾਮਯਾਬ ਨਹੀਂ ਹੋ ਸਕਦਾ,
ਰਹਿ ਨਾ ਪਾਓ ਉਮੀਦ,
ਫਿਰ ਵੀ ਰਹਿ ਨਹੀਂ ਸਕਦੇ। ਸਰੀਰ ਕਰਕੇ ਤਾਂ ਰਹਿਣਾ ਹੀ ਨਹੀਂ, ਮਨ ਔਰ ਚਿੱਤ ਮਰਨ ਵੇਲੇ ਇੱਕ ਰਹੇ, ਇਹ ਨਹੀਂ ਰਹਿ ਸਕਦੇ, ਮੌਤ ਤੋਂ ਨਿਰਭੈ ਹੋ ਕੇ ਜਿਉਣੋ, ਮਰਨ ਵੇਲੇ ਮੌਤ ਤੋਂ ਨਿਰਭੈ ਹੋਵੋ, ਨਿਰਭੈ ਪਦ ਦੇ ਵਿੱਚ ਰਹੋ। ਜਿਹੜਾ ਨਿਰਭੈ ਹੈ, ਭੈ ਮੁਕਤ ਹੈ, ਉਹ ਰਹਿ ਗਿਆ। ਜਿਹੜਾ ਇੱਕ ਹੈ ਸਾਬਤ ਸੂਰਤ ਹੈ, ਜਿਹੜਾ ਅਧੂਰਾ ਨਹੀਂ ਹੈ, ਉਹ ਰਹਿ ਗਿਆ। ਠੀਕ ਹੈ, ਚਾਹੇ ਨਹੀਂ ਵੀ ਬਿਰਛ ਬਣਿਆ, ਉਹ ਨਹੀਂ ਵੀ ਬਿਰਛ ਬਣਿਆ, ਉਹ ਬਿਰਛ ਜਦ ਬਣੂਗਾ, ਜਦ ਹੁਕਮ ਸੁਣ ਲੂਗਾ। ਹੁਕਮ ਸੁਣਦੀ ਸਾਰੇ ਸਰੀਰ ਛੱਡਣ ਵੇਲੇ ਵੀ ਤਾਂ ਹੁਕਮ ਸੁਣਨਾ ਹੀ ਹੈ, ਹੁਕਮ ਨਾ ਸਾਹਮਣਾ ਹੋਏ ਤਾਂ ਬਿਰਛ ਬਣ ਜਾਣਾ। ਕੋਈ ਜ਼ਰੂਰੀ ਨਹੀਂ ਹੈਗੀ ਹੁਕਮ ਸੁਣ ਕੇ ਵਿਆਖਿਆ ਕਰੇ, ਜ਼ਿਆਦਾਤਰ ਹੁਕਮ ਨਹੀਂ ਸੁਣਦੇ, ਵਿਆਖਿਆ ਨਹੀਂ ਕੀਤੀ ਹੁਕਮ ਦੀ। ਫਿਰ ਇਹਦਾ ਮਤਲਬ ਇਹੀ ਤਾਂ ਨਹੀਂ ਹੈ ਵੀ ਜਿੰਨਿਆਂ ਨੇ ਹੁਕਮ ਸੁਣਿਆ ਹੁਕਮ ਦੀ ਵਿਆਖਿਆ ਕੀਤੀ ਉਹੀ ਮੁਕਤ ਹੋਏ, ਬਿਲਕੁਲ ਗਲਤ ਹੈ। ਤਿੰਨੇ ਗੁਰੂਆਂ ਦਾ ਕੀ ਬਣੂਗਾ, ਸਾਡੇ ਛੇਵੇਂ ਸੱਤਵੇਂ ਅੱਠਵੇਂ ਗੁਰੂ ਦਾ ਕੀ ਬਣੂਗਾ, ਉਹਨਾਂ ਤਾਂ ਬਣੇ ਰਚੀ ਨਹੀਂ, ਇਸੇ ਕਰਕੇ ਨਹੀਂ ਰਚੀ ਤਾਂ ਕਿ ਭੁਲੇਖਾ ਨਾ ਰਹਿ ਸਕਦੇ ਸੀ, ਜਾਣ ਕੇ ਨਹੀਂ ਰਚੀ। ਇਹ ਭੁਲੇਖਾ ਖੜਾ ਕਰ ਦਿੰਦੇ ਲੋਕ ਵੀ ਜੇ ਜੀ ਬਾਣੀ ਨਹੀਂ ਰਚੀ ਫਿਰ ਨਹੀਂ ਮੁਕਤ, ਬਾਣੀ ਦਾ ਕਵਿਤਾ ਬਥੇਰੇ ਲੋਕ ਲਿਖਦੇ ਨੇ, ਇਹ ਕਵਿਤਾ ਤਾਂ ਬਥੇਰੇ ਲੋਕ ਲਿਖਦੇ, ਇਹ ਨਹੀਂ ਕੋਈ ਗੱਲ। ਚਲੋ ਅਸੀਂ ਮੰਨ ਲੈਂਦੇ ਹਾਂ ਇੱਕ ਹੋਰ ਕਲਾਬੱਧ ਸੀਗੀ ਉਹਨਾਂ ਦੇ ਵਿੱਚ ਲਿਖਣ ਦੀ, ਪਰ ਇਹਦੀ ਸਮਝ ਵਿਆਖਿਆ ਕਿਸੇ ਤਰੀਕੇ ਨਾਲ ਵੀ ਜਿਹੜੀ ਕਰਨੀ ਹੈ, ਆਪਣੇ ਤਰੀਕੇ ਨਾਲ ਆਪਣੇ ਲਫ਼ਜ਼ਾਂ ਨਾਲ ਜਿਹੜੀ ਵਿਆਖਿਆ ਕਰਨੀ ਹੈ, ਚਾਹੇ ਉਹ ਕਵਿਤਾ 'ਚ ਕੀਤੀ ਹੈ ਚਾਹੇ ਕਵਿਤਾ ਤੋਂ ਬਿਨਾਂ। ਵਿਆਖਿਆ ਸਹੀ ਹੈ ਕਿ ਉਹਨੇ ਸਹੀ ਗੱਲ ਸਮਝ ਲਈ, ਕਿ ਉਹਨੇ ਸਹੀ ਮੰਨ ਲਈ, ਕਮਾ ਲਈ, ਕਿ ਉਹਨੇ ਉਹ ਅਵਸਥਾ ਪ੍ਰਾਪਤ ਕਰ ਲਈ, ਕਿ ਉਹਦੇ ਔਗਣ ਸਾਰੇ ਛੁੱਟ ਗਏ। ਸਵਾਲ ਤਾਂ ਪ੍ਰੈਕਟੀਕਲੀ ਕੀ ਹੋਇਆ, ਪ੍ਰੈਕਟੀਕਲ ਕੀ ਹੋਇਆ, ਸਵਾਲ ਪ੍ਰੈਕਟੀਕਲ ਹੈ, ਹੋਰ ਕੁਛ ਨਹੀਂ। ਜੇ ਪ੍ਰੈਕਟੀਕਲ ਹੈ ਉਹ ਤਾਂ ਉਹ ਰਹਿ ਗਿਆ, ਜੇ ਆਪਣੇ ਮਨ ਛੁੱਟ ਗਿਆ।
ਜੀਵਤ ਰਹੋ ਹਰ ਹਾਲ,
ਯਤਨ ਕਰੇ ਤੇ ਨਹੀਂ, ਗੁਰਮਤਿ ਯਤਨ ਨਹੀਂ ਹੈ, ਅਸੀਂ ਯਤਨ ਨਹੀਂ, ਪਾਣੀ 'ਚ ਚੱਲਣਾ ਯਤਨ ਨਹੀਂ ਹੈ, ਚਲਾਉਣ ਵਾਲੇ ਦਾ ਯਤਨ ਹੈ, ਚੱਲਣ ਵਾਲੇ ਦਾ ਯਤਨ ਨਹੀਂ। ਚਲਾਉਣ ਵਾਲੇ ਦਾ ਯਤਨ ਹੈ, ਚੱਲਣ ਵਾਲੇ ਦਾ ਕੀ ਯਤਨ, ਸਾਈਕਲ ਦਾ ਹੈਂਡਲ ਹੈ, ਚਲਾਉਣ ਵਾਲਾ ਮੋੜਦਾ, ਜਿਹਨੂੰ ਮੋੜਦਾ ਪਈ ਆ ਉਧਰੋਂ ਘੁੰਮ ਜਾਂਦਾ। ਸਾਈਕਲ ਦਾ ਯਤਨ ਤਾਂ ਚਲਾਉਣ ਵਾਲੇ ਦਾ ਯਤਨ, ਸਾਨੂੰ ਚਲਾਉਣ ਵਾਲੇ ਦਾ ਯਤਨ ਹੈ, ਯਤਨ ਕਰ ਰਿਹਾ ਸੰਸਾਰ ਨੂੰ ਚਲਾਉਣ ਵਾਲਾ, ਔਰ ਜਿਹੜਾ ਯਤਨ ਕਰਦਾ ਹੁੰਦਾ ਉਹਦੇ ਅੰਦਰ ਚਿੰਤਾ ਹੁੰਦੀ, ਜਿਹੜਾ ਕੋਈ ਯਤਨ ਨਹੀਂ ਕਰਦਾ ਉਹਨੂੰ ਵਧੀ ਚਿੰਤਾ। ਇਸ ਕਰਕੇ ਕਹਿ ਰਿਹਾ ਅਣਕ ਚਿੰਤਾ ਮਤ ਕਰੋ,
ਚਿੰਤਾ
ਤੇ ਸੀ, ਚਿੰਤਾ ਉਹਨੂੰ ਹੈ ਜਿਹਨੇ ਹੈਂਡਲ ਘੁਮਾਉਣਾ ਵੀ ਹੁਣ ਲੋੜ ਹੈ, ਹੁਣ ਹੈਂਡਲ ਐਂ ਘੁਮਾ ਦੋ, ਉਹਦੀ ਨਿਗਾਹ। ਡਰਾਈਵਰ ਨੂੰ ਚਿੰਤਾ, ਸਵਾਰੀ ਵਿੱਚ ਬੈਠੀ ਨੂੰ ਕਾਹਦੀ ਚਿੰਤਾ, ਸਵਾਰੀਆਂ ਨੇ ਬੈਠੀਆਂ ਨੇ ਬੈਠੀਆਂ, ਆਪਣਾ ਕੋਈ ਅਖਬਾਰ ਪੜ੍ਹਦਾ, ਕੋਈ ਗੱਲਾਂ ਕਰਦਾ, ਕੋਈ ਚਲੋ ਚੁੱਪ ਕਰਕੇ ਬੈਠਾ, ਡਰਾਈਵਰ ਲਈ ਜਾਂਦਾ ਬਸ, ਉਹ ਡਰਾਈਵਰ ਦੀ ਤਾਂ ਨਿਗਾਹ, ਉਹਦਾ ਅਲਰਟ ਹੈ, ਬਚਾ ਕੇ ਉਹਨੇ ਲੈ ਕੇ ਜਾਣੀ ਹੈ ਬਸ। ਡਰਾਈਵਰ ਕੌਣ ਹੈ, ਜਿਹੜੇ ਅਸੀਂ ਯਤਨ ਕਰਦੇ ਹਾਂ, ਅਸੀਂ ਯਤਨ ਕਿਉਂ ਕਰਦੇ ਹਾਂ, ਅਸਲ 'ਚ ਅਸੀਂ ਹੁਕਮ 'ਚ ਹੈ ਨਹੀਂ ਤਾਂ ਯਤਨ ਕਰਦੇ, ਅਸੀਂ ਆਪਣੀ ਮਰਜ਼ੀ ਮੁਤਾਬਕ ਛੁੱਟਣਾ ਚਾਹੁੰਦੇ ਹਾਂ, ਐਂ ਨਹੀਂ ਨਿਕਲਦਾ ਜੇਲ੍ਹ 'ਚੋਂ, ਜੇਲ੍ਹ 'ਚੋਂ ਤਾਂ ਜਿਹੜਾ ਕਿਰਪਾ ਨਾਲ ਨਿਕਲਦਾ, ਆਪਣਾ ਕਹਿੰਦੇ ਹਾਂ ਵੀ ਜੇਲ੍ਹ ਤੋੜ ਕੇ ਨਿਕਲ ਜਾਈਏ, ਕੋਈ ਵਧੀਆ ਬਣਾ ਲਈਏ, ਇੱਦਾਂ ਨਹੀਂ ਨਿਕਲਦਾ।
ਜੀਵਤ ਰਹੋ ਹਰ ਹਰ ਭਜੋ,
ਨਾਨਕ ਹਰ ਭਜੋ, ਹਰ ਨਾਲ ਜੁੜ ਜਾਓ, ਭਜਨ ਦਾ ਮਤਲਬ ਜੁੜਨਾ ਹੁੰਦਾ ਹੈ,
ਨਾਨਕ ਨਾਮ ਪ੍ਰੀਤ,
ਭਜਨ ਦਾ ਮਤਲਬ ਜੁੜਨਾ ਹੁੰਦਾ, ਭਜਨ ਕਿਹਨੂੰ ਕਹਿੰਦੇ ਨੇ, ਜਿਹੜੀ ਤੁਹਾਨੂੰ ਆਪਣੇ ਆਪ ਨਾਲ ਆਪਣੇ ਮੂਲ ਨਾਲ ਜੋੜਦੀ ਹੈ ਨਾ, ਜਿਹੜੀ ਵਿਧੀ, ਜਿਹੜਾ ਤਰੀਕਾ ਤੁਹਾਨੂੰ ਆਪਣੇ ਮੂਲ ਨਾਲ ਜੋੜਦਾ ਉਹ ਭਜਨ, ਜਿਹੜਾ ਮੂਲ ਨਾਲ ਨਹੀਂ ਜੋੜਦਾ ਉਹ ਭਜਨ ਨਹੀਂ, ਬਿਨਾਂ ਭਜਨ ਨਹੀਂ
ਛੁਟਕਾਰਾ,
ਛੁਟਕਾਰਾ ਹਰ ਨਾਲ ਜੁੜਨਾ, ਇੱਕ ਹੁੰਦਾ ਤਜਣਾ, ਇੱਕ ਹੁੰਦਾ ਭਜਣਾ, ਤਜਣਾ ਉਦੋਂ ਟੁੱਟ ਜਾਣਾ, ਤਜ ਦੇਣਾ ਛੱਡ ਦੇਣਾ, ਭਾਏ ਹੁੰਦਾ ਉਹਦੇ ਨਾਲ ਜੁੜ ਜਾਣਾ, ਹੁਕਮ ਨਾਲ ਜਿਹੜਾ ਜੁੜਨਾ ਹੈ, ਜੁੜੇ ਹੀ ਰਹਿਣਾ, ਜਿਹੜਾ ਹੁਕਮ ਨਾਲ ਜੁੜਿਆ ਹੋਇਆ ਹੈ ਉਹਨੂੰ ਖਤਰਾ ਕੀ ਹੋਣਾ, ਹੁਕਮ ਕੀ ਹੈ, ਜਿਹੜੇ ਹੁਕਮ ਨੇ ਸੰਸਾਰ ਪੈਦਾ ਕੀਤਾ ਉਹ ਹੁਕਮ ਅਕਾਲ, ਦੋ ਰੂਪ ਨੇ ਹੁਕਮ, ਦੋ ਰੂਪ ਨੇ, ਇੱਕ ਮਾਰਨ ਵਾਲਾ, ਇੱਕ ਪੈਦਾ ਕਰਨ ਵਾਲਾ, ਇੱਕ ਜੀਵਨ ਦਾਨ ਦੇਣ ਵਾਲਾ, ਇੱਕ ਜੀਵਨ ਦੀ ਸਮਾਪਤੀ ਕਰਨ ਵਾਲਾ। ਕਿਹੜੇ ਜੀਵਨ ਦੀ ਸਮਾਪਤੀ ਕਰਦਾ, ਝੂਠੇ ਜੀਵਨ ਦੀ ਸਮਾਪਤੀ ਕਰਦਾ, ਅਸਲ ਸੁਪਨੇ ਦੀ ਸਮਾਪਤੀ ਕਰਦਾ, ਉਹ ਮਾਰਦਾ ਨਹੀਂ ਹੈ, ਜਿਹਨੂੰ ਅਸੀਂ ਮਾਰਦਾ ਕਹਿੰਦੇ ਹਾਂ ਨਾ, ਉਹ ਸੁਪਨਾ ਜਿਹੜਾ ਜੇ ਸੁਪਨੇ ਚੋਂ ਜਾਗਿਆ ਨਹੀਂ, ਜਿਹੜਾ ਸੁਪਨੇ ਚੋਂ ਜਾਗਿਆ ਨਹੀਂ ਉਹ ਸੁਪਨੇ ਨੂੰ ਖਤਮ ਕਰਨ ਵਾਲਾ ਕਾਲ ਹੈ, ਹੋਰ ਕੁਛ ਨਹੀਂ ਹੈ, ਜਾਗਦਾ ਤਾਂ ਕਦੇ ਖਤਮ ਹੋਇਆ ਹੀ ਨਹੀਂ, ਇਹ ਭੇਦ ਹੈ ਬਸ। ਜਦੋਂ ਜਾਗਦਾ ਮਰਦਾ ਤਾਂ ਹੈ ਉਹ ਨਹੀਂ ਹੈ, ਮਰਦਾ ਤਾਂ ਸੁਪਨੇ ਵਾਲਾ ਵੀ ਨਹੀਂ, ਮਰਦਾ ਇਹ ਵੀ ਨਹੀਂ, ਸੁਪਨੇ ਵਾਲੇ ਦਾ ਕੰਮ ਬਾਕੀ ਰਹਿ ਜਾਂਦਾ, ਤਾਂ ਉਹਨੂੰ ਦੁਬਾਰਾ ਜਨਮ ਲੈਣਾ ਪੈਂਦਾ, ਜਾਗਦਾ ਆਪਣਾ ਕੰਮ ਮੁਕਾ ਲੈਂਦਾ, ਉਹਨੂੰ ਜਨਮ ਨਹੀਂ ਲੈਣਾ ਪੈਂਦਾ, ਸਰੀਰ ਦੋਹਾਂ ਦਾ ਹੀ ਜਾਂਦਾ, ਸਰੀਰ ਦੀ ਨਹੀਂ ਗੱਲ ਹੈ, ਕਬੀਰ ਨੇ ਪਹਿਲਾਂ ਕਿਹਾ ਸੀ, ਕਬੀਰ ਇਹ ਤਨ ਜਾਏ ਉਹ ਕਮਣੇ ਮਾਰਗ ਲਾਏ, ਮਾਰਗ ਕੋਈ ਲਾ ਲੈ, ਮਨੁੱਖਾਂ ਵਾਲਾ ਲਾ ਲੈ, ਗੁਰਮੁਖਾਂ ਵਾਲਾ ਲਾ ਲੈ, ਸਾਖਤਾਂ ਵਾਲੀ ਵਿਧੀ ਅਪਣਾ ਲੈ ਜਾਏ ਸੰਤਾਂ ਵਾਲੀ ਅਪਣਾ ਲੈ ਸਰੀਰ ਨਹੀਂ ਰਹਿਣਾ ਸਰੀਰ ਜਿਹੜੇ ਤੇਰੇ ਬਚਾਉਣ ਦੀ ਗੱਲ ਕਰਦੇ ਨੇ ਠੱਗ ਹੋਣਗੇ ਅਸੀਂ ਨਹੀਂ ਹੈਗੇ ਅਜੇ ਠੱਗ ਸਰੀਰ ਮਿਲਿਆ ਜਾਂ ਦਰਿਆ ਪਾਰ ਕਰਨਾ ਬਾਈ ਕਿਸ਼ਤੀ ਛੱਡ ਆਉਣੀ ਹੈ ਤਾਂ ਘਰ ਜਾਣਾ ਜਿਹਨੇ ਘਰ ਜਾਣਾ ਕਿਸ਼ਤੀ ਛੱਡ ਦਿਓ ਜਿਹਨੇ ਸਮੁੰਦਰ ਚ ਰਹਿਣਾ ਰਹੋ ਕਿਸ਼ਤੀ ਚ ਇਹ ਤਨ ਜਾਏ ਗੋ ਕਬਣੇ ਮਾਰਗ ਲਾਏ ਭਾਵੇਂ ਲਾਂਬੇ ਕੇਸ ਕਰ ਭਾਵੇਂ ਕੜਮਣਾ ਸਰੀਰ ਜਾਊਗਾ ਸਰੀਰ ਦੇ ਜਾਣ ਨੂੰ ਮਰਨਾ ਕੁਰਬਾਨੀ ਨਹੀਂ ਮੰਨਦੀ ਸਰੀਰ ਦੇ ਮਿਲਣ ਨੂੰ ਜਨਮ ਕੁਰਬਾਨੀ ਤਾਂ ਹੀ ਨਹੀਂ ਮੰਨਦੀ ਜਾਗਣਾ ਜਨਮ ਹੈ ਜਾਗਣਾ ਜਨਮ ਹੈ ਜਾਗ ਲੈ ਉਹਨੇ ਮਨਾ ਜਾਗ ਆ ਜਾ ਮਨ ਜਾਗ ਗਿਆ ਸਮਝੋ ਜਨਮ ਜਾਗੇ ਤੇ ਇਹਨੂੰ ਪਤਾ ਲੱਗਣਾ ਮੈਂ ਹੈਗਾ ਸੁੱਤੇ ਪੈਨੂੰ ਤਾਂ ਆਪਣਾ ਵੀ ਨਹੀਂ ਪਤਾ ਹੁੰਦਾ ਮੈਂ ਹੈਗਾ ਕਿ ਨਹੀਂ ਹੈਗਾ ਜਾਗੇ ਤੇ ਇਹਨੂੰ ਆਪਣੀ ਹੋਣ ਦਾ ਪਤਾ ਲੱਗਦਾ ਮੈਂ ਹੈਗਾ ਸੁੱਤੇ ਪੈਨੂੰ ਇਹਨੂੰ ਇਹ ਵੀ ਨਹੀਂ ਪਤਾ ਮੈਂ ਹੈਗਾ ਕਿ ਨਹੀਂ ਹੈਗਾ ਸੁਪਨੇ ਚੋਂ ਜਗਾਉਂਦਾ ਉਹ ਜੇ ਤਾਂ ਜਗਾਵੇ ਉਹ ਮੌਤ ਦੇ ਟਾਈਮ ਤੇ ਆ ਸਰੀਰ ਛੱਡਣ ਦੇ ਟਾਈਮ ਤੇ ਉਹਨੂੰ ਤਾਂ ਅਸੀਂ ਮੌਤ ਕਹਿੰਦੇ ਕੌਣ ਵੀ ਜਾਗਣਾ ਕਿਹਾ ਉਹ ਕਬੀਰ ਤੇਈ ਨਾਲ ਜਾਗੇ ਜਮਕਾ ਡੰਡ
ਮੂਡਵੇਂ
ਲੱਗੇ ਉਹ ਵੀ ਜਾਗਦਾ ਹੀ ਹੈ ਪਰ ਉਹ ਜਾਗਣਾ ਜਿਹੜਾ ਹੈ ਦੁਬਾਰਾ ਜਨਮ ਲੱਗਾ ਆਪਣਾ ਕੰਮ ਤਾਂ ਕੀਤਾ ਨੀ ਸੁੱਤਾ ਹੀ ਰਹਿ ਗਿਆ ਸੁੱਤਿਆ ਰਹਿਣ ਜਿਹੜਾ ਕੰਮ ਕਰਨਾ ਉਹ ਤਾਂ ਕੀਤਾ ਨੀ ਸੁੱਤਾ ਹੀ ਰਹਿ ਗਿਆ ਅਗਲੇ ਜਨਮ ਚ ਕਰਾਂਗੇ ਗੁਰ ਕਿਰਪਾ ਦੇ ਸੇ ਜਨ ਜਾਗੇ ਜਿਹਨਾਂ ਹਰਮਨ ਪਸੇ ਉਹ ਪਹਿਲਾਂ ਜਾਗ ਪਏ ਸੀ ਗਿਆਨ ਦੀ ਕਿਰਪਾ ਨਾਲ ਪਹਿਲਾਂ ਜਾਗ ਪਏ ਸੀ ਜਿਹਨਾਂ ਹਰਮਨ ਬਸਿਆ ਉਹਨਾਂ ਦਾ ਕੀ ਸੀ ਬੋਲੇ ਅੰਮ੍ਰਿਤ ਬਾਣੀ ਬੋਲੇ ਅੰਮ੍ਰਿਤ ਬਾਣੀ ਹੈ ਚਾਹੇ ਉਹ ਸਾਦੀ ਜ਼ਬਾਨ ਚ ਬੋਲਦੇ ਨੇ ਚਾਹੇ ਉਹ ਕਵਿਤਾ ਚ ਬੋਲਦੇ ਨੇ ਬੋਲਣ ਦੀ ਗੱਲ ਹੈ ਸ਼ਾਇਦ ਅੰਮ੍ਰਿਤ ਬਾਣੀ ਦੀ ਗੱਲ ਕਰਦੇ ਨੇ ਸੱਚ ਦਾ ਬਿਆਨ ਜ਼ਰੂਰ ਕਰ ਦਿੰਦੇ ਨੇ ਚਾਹੇ ਭਾਸ਼ਾ ਕੋਈ ਹੋ ਚਾਹੇ ਉਹ ਸਧਾਰਨ ਭਾਸ਼ਾ ਹੋਵੇ ਚਾਹੇ ਉਹ ਕਵਿਤਾ ਹੋਵੇ ਬੋਲਣ ਦੀ ਗੱਲ ਹੈ ਬੋਲੇ ਅੰਮ੍ਰਿਤ ਬਾਣੀ
ਜੀਵਤ ਰਹੋ ਹਰ ਹਰ ਭਜੋ ਨਾਨਕ ਨਾਮ ਪ੍ਰੀਤ
ਜੀਵਤ ਰਹੋ ਹਰ ਹਰ ਭਜੋ ਜੇ ਜਿਉਂਦਾ ਰਹਿਣਾ ਚਾਹੁੰਦੇ ਹੋ ਵਿਧੀਆਂ ਦੀ ਗੱਲ ਨਹੀਂ ਹਰ ਨਾਲ ਜੁੜ ਜਾਓ ਆਪਣੇ ਅੰਤਰਾਤਮਾ ਨਾਲ ਜੁੜੇ ਰਹੋ ਅੰਤਰਾਤਮਾ ਨਾਲ ਇੱਕ ਹੋ ਕੇ ਰਹੋ ਬਾਹਰ ਫਿਕਰ ਨਾ ਕਰੋ ਜੋ ਹੁੰਦਾ ਹੋਣ ਦਿਓ ਹੋਣਾ ਹੋਏ ਤੋ ਹੋਏ ਕੋ ਬਾਹਰ ਦੀ ਚਿੰਤਾ ਤਿਆਗ ਕੇ ਇੱਕ ਮਨ ਇੱਕ ਚਿੱਤ ਰਹੋ ਉਹਦੇ ਭਾਣੇ ਚ ਫਿਰ ਜੀਵਤ ਹੋ ਤੁਸੀਂ ਸੋ ਜੀਵਤ ਜੇ ਜੀਵਤ ਜਪਿਆ ਜਿਹਨੇ ਜੀਵਤ ਜਪਿਆ ਉਹੀ ਜੀਵਤ ਰਹੂਗਾ ਅੰਤਰ ਆਤਮਾ ਜੀਵਤ ਹੈ ਹਮੇਸ਼ਾ ਜਿਹਨੇ ਉਹਨੂੰ ਜਾਣ ਲਿਆ ਉਹਦੇ ਨਾਲ ਜੁੜ ਗਿਆ ਉਹ ਜੀਵਤ ਰਹੂਗਾ ਹਰ ਹਮੇਸ਼ਾ ਜੀਵਤ ਰਹਿੰਦਾ ਜੇ ਹਰ ਨਾਲ ਜੁੜ ਗਿਆ ਜੀਵਤ ਹੈ ਹਰ ਨੂੰ ਜਾਣੇ ਦੇ ਬਿਨਾਂ ਸਮਝੇ ਦੇ ਬਿਨਾਂ ਉਹਦੇ ਨਾਲ ਜੁੜਿਆ ਨਹੀਂ ਜਾਣ ਸੋ ਜੀਵਤ ਜੇ ਜੀਵਤ ਜਪਿਆ ਜੀਵਤ ਉਹ ਹੈ ਜਿਹਨੇ ਜੀਵਤ ਜਪ ਲਿਆ ਜਿਹਨੇ ਮੂਰਤੀ ਪੂਜਾ ਕੀਤੀ ਜੀਵਤ ਨਹੀਂ ਰਿਹਾ ਜਿਹਨੇ ਵਿਰਸ਼ਾ ਨੂੰ ਪੂਜਿਆ ਜੀਵਤ ਨਹੀਂ ਰਿਹਾ ਜਿਹਨੇ ਜਿਹੜੇ ਮਰ ਗਏ ਉਹ ਪੂਜੇ ਉਹ ਨਹੀਂ ਜਿਉਂਦਾ ਰਿਹਾ ਜੀਵਤ ਤੇਰੇ ਅੰਦਰ ਆਪ ਜੀਵਤ ਹੈ
ਜੀਵਤ ਰਹੋ ਹਰ ਹਰ ਭਜੋ ਨਾਨਕ ਨਾਮ ਪ੍ਰੀਤ
ਆਤਮਾ ਜੀਵਤ ਹੈ ਜਿਹਨੇ ਆਤਮਾ ਨੂੰ ਜਾਣ ਲਿਆ ਜੀਵਤ ਹਰ ਹਰ ਭਜੋ
ਨਾਨਕ ਨਾਮ ਪ੍ਰੀਤ
ਨਾਨਕ ਨਾਮ ਪ੍ਰੀਤ ਨਾਮ ਦੇ ਨਾਲ ਪ੍ਰੀਤ ਸੱਚ ਨਾਲ ਪ੍ਰੀਤ ਰੱਖੋ ਸੱਚ ਦੇ ਗਿਆਨ ਨਾਲ ਪ੍ਰੀਤ ਨੇਰੇ ਨਾਲ ਨਾ ਪ੍ਰੀਤ ਰੱਖੋ ਚਾਨਣ ਨਾਲ ਪ੍ਰੀਤ ਜਿਹੜੀ ਗੱਲ ਰੋਸ਼ਨੀ ਦਿੰਦੀ ਹੈ ਉਹਦੇ ਨਾਲ ਪ੍ਰੀਤ ਕਰੋ ਜਿਹੜੀ ਗੱਲ ਅੰਦਰ ਚਾਨਣ ਕਰਦੀ ਹੈ ਉਹਦੇ ਨਾਲ ਪ੍ਰੀਤ ਕਰੋ ਪਰ ਜਿਹੜੀ ਗੱਲ ਚਾਨਣ ਕਰਦੀ ਹੈ ਉਹਦੇ ਨਾਲ ਨਫ਼ਰਤ ਕਰਦੇ ਨੇ ਲੋਕ ਸੱਚ ਸੱਚ ਚੰਗਾ ਨਹੀਂ ਲੱਗਦਾ ਪ੍ਰੀਤ ਨਹੀਂ ਜਿਹੜੀ ਚੀਜ਼ ਚੰਗੀ ਨਹੀਂ ਲੱਗਦੀ ਉਹਦੇ ਨਾਲ ਪ੍ਰੀਤ ਕਿਵੇਂ ਹੋਜੂ ਚੰਗੀ ਲੱਗਦੀ ਹੈ ਜਿਹੜੀ ਚੀਜ਼ ਉਸੇ ਨਾਲ ਸਾਡੀ ਪ੍ਰੀਤ ਹੈ ਜਿਹਦੇ ਨਾਲ ਪ੍ਰੀਤ ਹੈ ਆਪਣੇ ਕਹਿ ਲਓ ਜਿਹਦੇ ਨਾਲ ਪ੍ਰੀਤ ਉਹੀ ਚੀਜ਼ ਚੰਗੀ ਲੱਗਦੀ ਸੱਚ ਲੋਕਾਂ ਨੂੰ ਚੰਗਾ ਨਹੀਂ ਲੱਗਦਾ ਆ ਪ੍ਰੀਤ ਨਹੀਂ ਅਸਲ ਗੱਲ ਸੱਚ ਇਹ ਹੈ ਕਿ ਸੱਚ ਨਹੀਂ ਸੱਚ ਕਿਸੇ ਬਿਰਲੇ ਨੂੰ ਚੰਗਾ ਸਖਤਾਂ ਦੀ ਮਤ ਜ਼ਿਆਦਾ ਸੰਸਾਰ ਚ ਫੈਲੀ ਹੋਈ ਸਖਤਾਂ ਦਾ ਪ੍ਰਭਾਵ ਜ਼ਿਆਦਾ ਝੂਠ ਦਾ ਫੈਲਾਵ ਜ਼ਿਆਦਾ ਕੂੜ ਸਭ ਸੰਸਾਰ ਹੈ ਸੱਚ ਕੂੜ ਦਾ ਵਿਰੋਧੀ ਹੈ ਆਪਣਾ ਵਿਰੋਧੀ ਕੂੜਿਆਰੇ ਨੂੰ ਜਿਹੜਾ ਕੂੜਿਆਰਾ ਕੂੜ ਨੂੰ ਪ੍ਰੇਮ ਕੂੜਿਆਰਾ ਕਿਹਨੂੰ ਕਹਿੰਦੇ ਨੇ ਕੂੜ ਨੂੰ ਪ੍ਰੇਮ ਕਰਨ ਵਾਲਾ ਉਹਨੂੰ ਸੱਚ ਕਿਵੇਂ ਚੰਗਾ ਲੱਗੂਗਾ ਇਸ ਕਰਕੇ ਸੱਚ ਨਹੀਂ ਚੰਗਾ ਲੱਗਦਾ, ਵਿਰਲਿਆਂ ਨੂੰ ਸੱਚ ਚੰਗਾ ਲੱਗਦਾ।